ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਸਾਮ ਗਏ ਸਨ ਤਾਂ ਉੱਥੇ ਜਗਤ ਦੇ ਉਧਾਰ ਦੇ ਅਨੇਕਾਂ ਕਾਰਜ ਸਤਿਗੁਰੂ ਨੇ ਕੀਤੇ, ਜਿਨ੍ਹਾਂ ਵਿੱਚੋਂ ਇੱਕ ਸੀ ਗੌਰੀਪੁਰ ਦੇ ਇਲਾਕੇ ਦੇ ਰਾਜਾ ਰਾਮ ਰਾਏ ਦਾ ਸਿੱਖੀ ਵਿੱਚ ਆਉਣਾ ਅਤੇ ਗੁਰੂ ਦਾ ਨਾਮ ਤਰੀਕ ਸਿੱਖ ਬਣਨਾ। ਇਸ ਰਾਜੇ ਨੂੰ ਸ੍ਰੀ ਗੁਰੂ ਜੀ ਪੁੱਤਰ ਦਾ ਵਰ ਦੇ ਕੇ ਆਏ ਸਨ, ਜਿਸ ਦੇ ਜਨਮ ਤੇ ਉਸ ਦਾ ਨਾਮ ਰਾਜਾ ਰਤਨ ਰਾਏ ਰੱਖਿਆ ਗਿਆ। ਰਾਜਾ ਰਾਮ ਰਾਏ ਤੇ ਪ੍ਰਲੋਕ ਸਿਧਾਰ ਚੁੱਕਾ ਸੀ। ਰਤਨ ਰਾਏ ਜਦ ਵੱਡਾ ਹੋਇਆ ਤਾਂ ਇਹ ਗੁਰੂ ਦੇ ਦਰਸ਼ਨਾਂ ਦੀ ਲਾਲਸਾ ਇਸ ਦੇ ਮਨ ਵਿੱਚ ਪੈਦਾ ਹੋ ਗਈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਸੱਚਖੰਡ ਪਿਆਨਾ ਕਰ ਚੁੱਕੇ ਸਨ। ਜਦੋਂ ਇਸ ਨੂੰ ਪਤਾ ਲੱਗਾ ਕਿ ਗੁਰਤਾ ਗੱਦੀ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ, ਤਾਂ ਇਹ ਉਹਨਾਂ ਦੇ ਦਰਸ਼ਨਾਂ ਲਈ ਤਿਆਰ ਹੋ ਗਿਆ। ਇਸ ਦੇ ਨਾਲ ਇਸ ਦੀ ਮਾਤਾ ਵੀ ਆਈ, ਅਹਿਲਕਾਰ ਵੀ ਆਏ। ਆਸਾਮ ਦੇਸ਼ ਵਿੱਚ ਪ੍ਰਥਮ ਗੁਰੂ ਸਾਹਿਬਾਨ ਨੇ ਚੰਗਾ ਸਿੱਖੀ ਦਾ ਬੀਜ ਬੀਜਿਆ ਸੀ ਤੇ ਹਰ ਗੁਰੂ ਸਾਹਿਬ ਦੇ ਸਮੇਂ ਉਹ ਸਿੱਖੀ ਦਾ ਬੀਜ ਬਹੁਤ ਸੋਹਣਾ ਫਲਦਾ ਫੁੱਲਦਾ ਰਿਹਾ। ਰਤਨ ਰਾਏ ਨੂੰ ਆਪਣੀ ਮਾਤਾ ਅਤੇ ਅਹਿਲਕਾਰਾਂ ਤੋਂ ਗੁਰੂ ਘਰ ਦਾ ਜਸ ਸੁਣ ਕੇ ਬਹੁਤ ਪ੍ਰੇਮ ਹੋ ਗਿਆ। ਹੁਣ ਉਸਨੇ ਬੜੇ ਸੋਹਣੇ ਤੋਹਫੇ ਤਿਆਰ ਕੀਤੇ ਤੇ ਤੁਰ ਪਿਆ। ਹੌਲੀ ਹੌਲੀ ਮੰਜ਼ਲਾਂ ਮਾਰਦਿਆਂ, ਗੁਰੂ ਦੇ ਅਸਥਾਨਾਂ ਤੇ ਠਹਿਰਦਿਆਂ ਤੇ ਸਿੱਖਾਂ ਨੂੰ ਮਿਲਦਿਆਂ ਰਾਜਾ ਰਤਨ ਰਾਏ ਆਪਣੇ ਪਰਿਵਾਰ, ਮਾਤਾ ਅਤੇ ਅਹਿਲਕਾਰਾਂ ਸਮੇਤ ਆਨੰਦਪੁਰ ਆ ਪਹੁੰਚਿਆ। ਮਾਮਾ ਕਿਰਪਾਲ ਜੀ ਨੇ ਬਹੁਤ ਸੋਹਣੀ ਥਾਂ ਤੇ ਉਸ ਨੂੰ ਟਿਕਾਣਾ ਦਿੱਤਾ ਅਤੇ ਬਹੁਤ ਪਿਆਰ ਕੀਤਾ, ਜੀਓ ਆਇਆਂ ਨੂੰ ਆਖਿਆ। ਫਿਰ ਗੁਰੂ ਜੀ ਦਾ ਦਰਸ਼ਨ ਮੇਲਾ ਹੋਇਆ। ਰਤਨ ਰਾਏ ਤੇ ਸਤਿਗੁਰੂ ਦੇ ਦਰਸ਼ਨਾਂ ਤੇ ਉਪਦੇਸ਼ ਦਾ ਬਹੁਤ ਅਸਰ ਹੋਇਆ ਤੇ ਗੁਰੂ ਦੇ ਕੋਲੋਂ ਨਾਮ ਦਾਨ ਲੈ ਕੇ ਨਿਹਾਲ ਨਿਹਾਲ ਹੋ ਗਿਆ। ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਅਸਰ, ਸਤਸੰਗ ਦਾ ਪ੍ਰਭਾਵ, ਸਤਿਗੁਰੂ ਦੀ ਮਿਹਰ ਦਾ ਐਸਾ ਰਸ ਉਹਨੂੰ ਆਇਆ ਕਿ ਉਹ ਦੀਵਾਲੀ ਦਾ ਆਇਆ ਹੋਇਆ ਹੋਲੇ ਮਹੱਲੇ ਤੱਕ ਲਗਭਗ 5-6 ਮਹੀਨੇ ਆਨੰਦਪੁਰ ਹੀ ਰਿਹਾ। ਇਹ ਰਾਜਾ ਆਪਣੇ ਨਾਲ ਕਈ ਬੜੀਆਂ ਅਮੋਲਕ ਭੇਟਾਵਾਂ ਲੈ ਕੇ ਆਇਆ ਸੀ। ਇੱਕ ਹਾਥੀ ਚਿੱਟੇ ਮੱਥੇ ਵਾਲਾ ਤੇ ਜਿਸ ਦੇ ਮੱਥੇ ਤੋਂ ਲੈ ਕੇ ਸੁੰਡ ਤੱਕ ਤੇ ਸੁੰਡ ਤੋਂ ਲੈ ਕੇ ਪਿਛਲੇ ਪਾਸੇ ਪੂਛ ਤੱਕ ਚਿੱਟੀ ਲਕੀਰ ਸੀ ਤੇ ਆਸ ਪਾਸ ਕੁਝ ਧਾਰੀਆਂ ਵੀ ਸਨ। ਇੱਕ ਸ਼ਸਤਰ ਜਿਹੜਾ ਪੰਜ ਕਲਾ ਸ਼ਸਤਰ ਆਖਿਆ ਜਾਂਦਾ ਸੀ, ਜੋ ਪਟੇਦਾਰ, ਬਰਛੀ, ਤਮੰਚਾ ਆਦਿ ਪੰਜ ਸ਼ਸਤਰਾਂ ਵਿੱਚ ਬਸ ਬਟਨ ਦੱਬਣ ਨਾਲ ਹੀ ਬਦਲ ਜਾਂਦਾ ਸੀ। ਇੱਕ ਚੰਦਨ ਦੀ ਚੌਂਕੀ ਸੀ ਜਿਸ ਵਿੱਚ 4 ਪੁਤਲੀਆਂ ਤੇ ਚੌਪਟ ਹੈ ਸੀ। ਇਸ ਤਰ੍ਹਾਂ ਹੋਰ ਅਨੇਕਾਂ ਤੋਹਫੇ ਸਨ। ਅਖੀਰ ਜਿਸ ਵੇਲੇ ਸਤਿਗੁਰੂ ਦੇ ਕੋਲੋਂ ਰਾਜਾ ਵਿਦਾ ਹੋਇਆ ਤਾਂ ਉਸ ਵੇਲੇ ਦੇ ਸਮੇਂ ਨੂੰ ਇਸ ਤਰ੍ਹਾਂ ਵਰਣਨ ਕੀਤਾ ਗਿਆ ਹੈ। ਕਹਿਓ ਨਾ ਜਾਏ ਗਰੋ ਭਰ ਗਇਓ, ਚਰਨ ਕਮਲ ਪਰ ਸਿਰ ਧਰ ਦਿਓ, ਦ੍ਰਿਗ ਜਲ ਸੰਗ ਪਖਾਰਨ ਕਰੇ, ਗੁਰ ਧੀਰਜ ਦੀਨਸ ਮਦ ਭਰੇ, ਭਗਤ ਗਿਆਨ ਗੁਰਸਿੱਖੀ ਸਾਥ, ਬਖਸ਼ਿਸ਼ ਕਰੀ ਤਬੈ ਗੁਰਨਾਥ। ਭਾਵ ਜਿਸ ਵੇਲੇ ਤੁਰਨ ਲੱਗਿਆ ਨਾ ਤਾਂ ਗੁਰੂ ਦੇ ਪ੍ਰੇਮ ਵਿੱਚ ਇੰਨਾ ਗਦਗਦ ਹੋਇਆ ਸੀ ਬੋੜ ਨਹੀਂ ਸੀ ਹੁੰਦਾ। ਗੁਰੂ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ ਤੇ ਗੁਰੂ ਦੇ ਚਰਨ ਆਪਣੀਆਂ ਅੱਖਾਂ ਦੇ ਅਥਰੂਆਂ ਨਾਲ ਧੋ ਦਿੱਤੇ। ਗੁਰੂ ਨੇ ਕਿਰਪਾ ਕੀਤੀ, ਸਿਰ ਤੇ ਮਿਹਰ ਭਰਿਆ ਹੱਥ ਰੱਖਿਆ, ਉਸ ਨੂੰ ਸਿੱਖੀ ਦੀ ਦਾਤ ਬਖਸ਼ੀ, ਭਗਤੀ ਅਤੇ ਗਿਆਨ ਦੀ ਦਾਤ ਬਖਸ਼ੀ, ਬਖਸ਼ਿਸ਼ ਕੀਤੀ ਮੇਰੇ ਸਤਿਗੁਰੂ ਨੇ। ਫਿਰ ਮਾਤਾ ਨਾਲ ਆਈ ਸੀ, ਉਸ ਦੇ ਸੇਵਕ ਸਾਰੇ ਜਣੇ ਨਮਸਕਾਰ ਕਰਕੇ ਗੁਰੂ ਤੋਂ ਵਿਦਾ ਹੋਏ। ਹੌਲੀ ਹੌਲੀ ਗੁਰੂ ਤੋਂ ਇਹ ਦੂਰ ਹੋਇਆ, ਤੁਰਤੇ ਪਿਆ, ਪਰ ਜਿਵੇਂ ਇਸ ਦਾ ਮਨ ਗੁਰੂ ਦੇ ਚਰਨਾਂ ਵਿੱਚ ਹੀ ਰਹਿ ਗਿਆ ਹੋਵੇ। ਸੋ ਗੁਰੂ ਦੇ ਦੁਆਰੇ ਪਰਮਾਰਥ ਦੀ ਇੱਛਾ ਵਾਲੇ ਜਿਵੇਂ ਜਿਵੇਂ ਆਉਂਦੇ ਉਵੇਂ ਉਵੇਂ ਤੁਰਕਾਂ ਦੇ ਸਤਾਏ ਰਾਜ ਤੋਂ ਡਰੇ ਹੋਏ ਲੋਕ ਵੀ ਸ਼ਰਨ ਵਿੱਚ ਆਉਂਦੇ ਸਨ। ਜਿਹੜੇ ਗੁਣੀ ਸਨ ਉਹਨਾਂ ਸਾਰਿਆਂ ਨੂੰ ਪਨਾਹ ਵੀ ਮਿਲਦੀ ਤੇ ਰੋਜ਼ੀਨਾ ਭਾਵ ਵਜ਼ੀਫਾ ਵੀ ਮਿਲਦਾ, ਨਾਲ ਫੌਜ ਵੱਧਦੀ ਜਾਂਦੀ ਸੀ, ਸੋਹਣਾ ਸ਼ਸਤਰਖਾਨਾ ਵੀ ਬਣ ਗਿਆ ਸੀ, ਤਰ੍ਹਾਂ ਤਰ੍ਹਾਂ ਦੇ ਸੋਹਣੇ ਸ਼ਸਤਰ ਘੜੇ ਜਾਂਦੇ ਸਨ, ਸ਼ਿਕਾਰ ਚੜ੍ਹਦੇ ਸਨ, ਜੰਗੀ ਕਰਤੱਵ ਤੇ ਅਭਿਆਸ ਕਰਦੇ, ਕਵੀ ਤੇ ਪੰਡਿਤ ਵੀ ਆਉਂਦੇ, ਵਿਦਿਆ ਦਾ ਚਰਚਾ ਵੀ ਹੁੰਦਾ। ਇਸ ਛੋਟੀ ਅਵਸਥਾ ਵਿੱਚ ਕਵਿਤਾ ਵੀ ਬੜੀ ਸੋਹਣੀ ਰਚਦੇ ਸਨ ਮੇਰੇ ਸਤਿਗੁਰੂ। ਇਸ ਤਰ੍ਹਾਂ ਜਾਣੋ ਜਿਵੇਂ ਮੇਰਾ ਗੁਰੂ ਸਮੂਹ ਗੁਣਾਂ ਦਾ ਰੂਪ ਹੋ ਗਿਆ ਹੋਵੇ। ਇੱਕ ਦਿਨ ਫੌਜਾਂ ਦੇ ਨਾਲ ਜਿਸ ਵੇਲੇ ਖਿਆਲ ਆਇਆ ਨਗਾਰਾ ਹੋਣਾ ਚਾਹੀਦਾ ਤਾਂ ਬੜਾ ਸੋਹਣਾ ਨਗਾਰਾ ਤਿਆਰ ਕਰਵਾਇਆ ਗਿਆ, ਜਿਸ ਦੀ ਆਵਾਜ਼ ਦੂਰ ਦੂਰ ਤੱਕ ਜਾਂਦੀ ਸੀ, ਜਿਸ ਦਾ ਨਾਮ ਰਣਜੀਤ ਨਗਾਰਾ ਰੱਖਿਆ ਗਿਆ। ਇਸ ਤਰ੍ਹਾਂ ਸ਼ਾਹੀ ਠਾਠ ਬਾਠ ਵੇਖ ਕੇ ਸਿਆਣੇ ਸਿਆਣੇ ਮਸੰਦ ਤੇ ਦੂਰ ਅੰਦੇਸ਼ ਸੋਚਣ ਲੱਗ ਪਏ, ਬਏ ਪਹਾੜੀ ਰਾਜੇ ਤੇ ਮੁਗਲ ਪਾਤਸ਼ਾਹ ਜਿਨ੍ਹਾਂ ਨੇ ਗੁਰੂ ਨਾਲ ਅਤਿਆਚਾਰ ਕੀਤਾ ਹੁਣ ਫਿਰ ਗੁਰੂ ਦਰ ਦੇ ਵੈਰੀ ਹੋ ਜਾਣਗੇ ਤੇ ਫਿਰ ਪਤਾ ਨਹੀਂ ਕੀ ਕੀ ਮੁਸੀਬਤਾਂ ਪੈਣ। ਉਹਨਾਂ ਨੇ ਮਾਤਾ ਜੀ ਕੋਲ ਇਹ ਸਾਰੀ ਗੱਲ ਪਹੁੰਚਾਈ, ਜਿਨ੍ਹਾਂ ਨੇ ਸਤਿਗੁਰੂ ਨੂੰ ਸਮਝਾਇਆ, ਪਰ ਸਰਬੱਗ ਅਤੇ ਦਾਨੇ ਸਤਿਗੁਰੂ ਨੇ ਕਿਹਾ ਜੋ ਕੁਝ ਹੋ ਰਿਹਾ ਨਾ ਇਹ ਹੁਕਮ ਦੀ ਖੇਡ ਹੈ, ਅਸਾਂ ਪ੍ਰਜਾ ਦਾ ਭਾਰ ਦੂਰ ਕਰਨਾ ਹੈ ਤੇ ਸਭ ਤਿਆਰੀਆਂ ਉਸ ਦੀਆਂ ਨੇ, ਜੋ ਅਕਾਲ ਕਰੇਗਾ ਸੋ ਹੋਵੇਗਾ, ਅਸੀਂ ਕਿਸੇ ਦਾ ਕੁਝ ਖੋਇਆ ਨਹੀਂ ਤੇ ਨਾ ਹੀ ਖੋਵਾਂਗੇ, ਪਰ ਜਿਹੜਾ ਵੀ ਗਰੀਬ ਪ੍ਰਜਾ ਨੂੰ ਦੁਖੀ ਕਰੇਗਾ ਅਸੀਂ ਹਰ ਹਾਲ ਉਸ ਨਾਲ ਯੁੱਧ ਕਰਾਂਗੇ। ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਦੋਂ ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ਼ਿਕਾਰ ਕਰਨ ਲਈ ਚੜ੍ਹੇ, ਰਣਜੀਤ ਨਗਾਰਾ ਵੀ ਨਾਲ ਲੈ ਲਿਆ, ਨਾਲ ਬਹੁਤ ਸਾਰੀ ਸੈਨਾ ਵੀ ਹੈ ਸੀ। ਜਦੋਂ ਰਣਜੀਤ ਨਗਾਰੇ ਤੇ ਦੋਹਰੀ ਚੋਬ ਪਈ ਤਾਂ ਰਾਜਾ ਭੀਮ ਚੰਦ ਆਪਣੇ ਦਰਬਾਰੀਆਂ ਵਿੱਚ ਬੈਠਾ ਸੋਚਣ ਲੱਗ ਪਿਆ, ਬਈ ਏਡੀ ਕਮਾਲ ਦੀ ਗਰਜ ਕਿਸ ਦੇ ਨਗਾਰੇ ਦੀ ਹੋ ਸਕਦੀ ਹੈ। ਉਸਨੇ ਵਜ਼ੀਰ ਤੋਂ ਪੁੱਛਿਆ ਨਗਾਰਾ ਕਿਸਦਾ, ਵਜ਼ੀਰ ਸਿਆਣਾ ਸੀ, ਗੁਰੂ ਘਰ ਦੇ ਪ੍ਰਤੀ ਸ਼ਰਧਾ ਰੱਖਦਾ ਸੀ ਅਤੇ ਰਾਜੇ ਭੀਮ ਚੰਦ ਦਾ ਗੁਰੂ ਘਰ ਨਾਲ ਵਿਰੋਧ ਚੰਗਾ ਨਹੀਂ ਸੀ ਸਮਝਦਾ। ਉਸਨੇ ਸਹਿਜ ਨਾਲ ਆਖਿਆ, ਮਹਾਰਾਜ ਇਹ ਨਗਾਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਪੁੱਤਰ ਦਸਵੇਂ ਸਤਿਗੁਰੂ ਦਾ, ਜੋ ਕਦੇ ਕਦੇ ਇਸ ਪਾਸੇ ਸ਼ਿਕਾਰ ਕਰਨ ਲਈ ਆ ਜਾਂਦੇ ਨੇ। ਹਾਂ, ਵੈਸੇ ਗੁਰੂ ਕੋਈ ਲੋਭ ਲਾਲਚ ਜਾਂ ਜ਼ੋਰ ਜ਼ੁਲਮ ਨਹੀਂ ਕਰਦਾ, ਧਰਮ ਪ੍ਰਚਾਰ ਕਰਦੇ ਨੇ, ਰਾਜਸੀ ਠਾਠ ਬਾਠ ਰੱਖਦੇ ਨੇ। ਤੁਹਾਨੂੰ ਯਾਦ ਹੋਵੇਗਾ ਇਹਨਾਂ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਸਨ, ਜਿਨ੍ਹਾਂ ਨੇ ਗਵਾਲੀਅਰ ਤੋਂ 52 ਰਾਜਪੂਤ ਰਾਜੇ ਕੈਦ ਤੋਂ ਛੁਡਵਾਏ ਸਨ। ਉਹਨਾਂ ਦੀ ਸਿੱਖੀ ਬਲਖ ਬੁਖਾਰੇ ਸੰਗਲਾ ਦੀਪ ਤੇ ਕਾਮਰੂਪ ਆਸਾਮ ਤੱਕ ਫੈਲੀ ਹੋਈ ਹੈ। ਹੁਣੇ ਹੀ ਆਸਾਮ ਦਾ ਇੱਕ ਰਾਜਾ 4-5 ਮਹੀਨੇ ਰਹਿ ਕੇ ਗਿਆ ਤੇ ਗੁਰੂ ਦੇ ਚਰਨ ਪਰਸਦਾ ਰਿਹਾ। ਰਾਜਾ ਕਹਿਣ ਲੱਗਾ, ਹਾਂ ਉਹਨਾਂ ਦੇ ਪਿਤਾ ਦਾ ਤਾਂ ਮੈਂ ਇੱਕ ਵਾਰ ਦਰਸ਼ਨ ਕੀਤਾ ਸੀ, ਬੜੇ ਸਾਧੂ ਸੁਭਾਅ ਸਨ, ਬਿਲਕੁਲ ਦੇਵ ਮੂਰਤੀ। ਪਤਾ ਨਹੀਂ ਬਾਦਸ਼ਾਹ ਔਰੰਗਜ਼ੇਬ ਨੇ ਕਿਉਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਸੁਣਿਆ ਹੈ ਕਿ ਗੁਰੂ ਚਾਹੁੰਦੇ ਸਨ ਕਿ ਬਾਦਸ਼ਾਹ ਹਿੰਦੂਆਂ ਉੱਤੇ ਜ਼ੁਲਮ ਨਾ ਕਰੇ, ਇਸ ਲਈ ਗੁਰੂ ਧਰਮ ਨੂੰ ਬਚਾਉਣ ਦੇ ਲਈ ਆਪਣੀ ਜਾਨ ਤੇ ਖੇਡ ਗਏ। ਕੀ ਕਰੀਏ, ਇੱਕ ਪਾਸੇ ਧਰਮ ਹੈ ਤੇ ਦੂਸਰੇ ਪਾਸੇ ਤੁਰਕਾਂ ਦਾ ਰਾਜ। ਮੈਨੂੰ ਨਹੀਂ ਜਾਪਦਾ ਕਿ ਬਾਦਸ਼ਾਹ ਔਰੰਗਜ਼ੇਬ ਕਿਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਲੰਬਾ ਸਮਾਂ ਸੁੱਖ ਨਾਲ ਰਹਿਣ ਦੇਵੇਗਾ। ਵਜ਼ੀਰ ਆਖਣ ਲੱਗਾ, ਠੀਕ ਹੈ ਮਹਾਰਾਜ, ਪਰ ਹੁਣ ਉਹ ਹਾਲਾ ਦੱਖਣ ਵੱਲ ਦੀ ਮੁਹਿੰਮ ਤੇ ਰੁਝਾ ਹੋਇਆ, ਸਾਡੇ ਲਈ ਵੀ ਨਾ ਇਹ ਬੜੀ ਕਠਿਨ ਗੱਲ ਹੈ। ਗੁਰੂ ਘਰ ਤੇ ਕਰਾਮਾਤ ਵਾਲਾ, ਧਰਮ ਤੇ ਉਪਕਾਰ ਵਾਲਾ, ਇਹਨਾਂ ਨਾਲ ਮੇਲ ਹੀ ਚੰਗਾ। ਵੈਸੇ ਵੀ ਸਾਰੇ ਰਾਜੇ ਸਾਡੇ ਨਾਲ ਪ੍ਰੇਮ ਤਾਂ ਨਹੀਂ ਰੱਖਦੇ, ਅੰਦਰੋਂ ਸਾਡੇ ਵਿਰੋਧ ਵਿੱਚ ਨੇ। ਜਿਹੜੇ ਕਟੋਚ ਨੇ ਤੁਸੀਂ ਉਹਨਾਂ ਦੇ ਦਾਅ ਪੇਚ ਜਾਣਦੇ ਹੋ। ਹਾਲਾਂ ਗੁਰੂ ਜੀ ਸਾਡੇ ਰਾਜ ਵਿੱਚ ਨੇ, ਗੁਰੂ ਦੇ ਕੋਲ ਸੈਨਾ ਭਾਵੇਂ 500-600 ਦੇ ਲਗਭਗ ਹੀ ਹੋਵੇਗੀ, ਪਰ ਹੈ ਬੜੀ ਸੂਰਬੀਰ, ਚੜ੍ਹਦੀ ਜਵਾਨੀ ਦੇ ਨੇ, ਬਲ ਬਹੁਤ ਹੈ ਉਹਨਾਂ ਕੋਲ। ਜਿਵੇਂ ਬਣਿਆ ਹੋਇਆ, ਜੇ ਬਣਿਆ ਰਹੇ ਤਾਂ ਕੀ ਪਤਾ ਕਿਸੇ ਵੇਲੇ ਇਹ ਤਾਕਤ ਸਾਡੇ ਕੰਮ ਆ ਜਾਏ। ਇਹਨਾਂ ਨੂੰ ਆਪਣੇ ਅਨੁਕੂਲ ਰੱਖਣਾ ਹੀ ਨੀਤੀ ਹੈ। ਵਿਰੋਧ ਕਰ ਲੈਣਾ ਜਾਂ ਖਤਮ ਕਰਨ ਦਾ ਯਤਨ ਕਰਨਾ, ਇਹ ਨੀਤੀ ਦੇ ਵਿਰੁੱਧ ਹੈ। ਰਾਜਾ ਆਖਣ ਲੱਗਾ, ਠੀਕ ਹੈ, ਤੁਸੀਂ ਜਾਓ, ਮੇਲ ਮਿਲਾਪ ਰੱਖੋ, ਤੇ ਜੇ ਕਿਸੇ ਵੇਲੇ ਮੌਕਾ ਬਣ ਸਕੇ ਤਾਂ ਸਤਿਕਾਰ ਨਾਲ ਗੁਰੂ ਨੂੰ ਆਪਣੇ ਨਾਲ ਲੈ ਆਓ। ਮੈਂ ਵੀ ਇੱਕ ਵਾਰ ਮਿਲ ਗਿਲ ਕੇ ਵੇਖ ਲਵਾਂ ਕਿ ਗੁਰੂ ਦਾ ਬਲ ਕਿਹੋ ਜਿਹਾ, ਧਰਮ ਤੇ ਪਰਉਪਕਾਰ ਕਿਹੋ ਜਿਹਾ ਨੇ। ਵਜ਼ੀਰ ਆਖਣ ਲੱਗਾ, ਜੀ ਬਹੁਤ ਚੰਗੀ ਗੱਲ ਹੈ। ਇਸ ਤਰ੍ਹਾਂ ਦੀ ਗੱਲਬਾਤ ਤੋਂ ਮਗਰੋਂ ਸਾਰੇ ਰਾਜਧਾਨੀ ਨੂੰ ਚਲੇ ਗਏ। ਇਧਰ ਗੁਰੂ ਜੀ ਵੀ ਆਨੰਦਪੁਰ ਆ ਗਏ। ਵਜ਼ੀਰ ਪਰਮਾਨੰਦ ਨੇ ਆਪਣੀ ਵਿਚਾਰ ਮੁਤਾਬਕ ਪਹਿਲਾਂ ਆਪ ਆਨੰਦਪੁਰ ਸਾਹਿਬ ਜਾਣ ਦਾ ਪ੍ਰਬੰਧ ਕੀਤਾ। ਗੁਰੂ ਜੀ ਨੂੰ ਮਿਲਿਆ, ਫਿਰ ਰਾਜੇ ਦੇ ਮੇਲ ਗੇਲ ਦਾ ਪ੍ਰਬੰਧ ਕੀਤਾ। ਵਜ਼ੀਰ ਨੇ ਵਿਉਂਤ ਇਸ ਤਰ੍ਹਾਂ ਦੀ ਬਣਾਈ ਜਿਵੇਂ ਧਰਮ ਦੇ ਇੱਕ ਮੰਨੇ ਪ੍ਰਮੰਨੇ ਆਗੂ ਨੂੰ ਰਾਜਾ ਮਿਲਣ ਲਈ ਆ ਰਿਹਾ, ਜਿਸ ਵਿੱਚ ਰਾਜੇ ਦਾ ਆਉਣਾ ਕਿਤੇ ਕੋਈ ਹੀਣਤਾ ਵਾਲੀ ਗੱਲ ਨਾ ਹੋਵੇ, ਪਰ ਉਸਦਾ ਆਉਣਾ ਗੁਰੂ ਦੇ ਪੂਰੇ ਜ਼ਮਾਨ ਨੂੰ ਵੀ ਕਾਇਮ ਰੱਖਣ ਵਾਲਾ ਹੋਵੇ। ਸੋ ਜਦੋਂ ਰਾਜਾ ਆਇਆ, ਮਾਮਾ ਜੀ ਭਾਵ ਗੁਰੂ ਜੀ ਦੇ ਮਾਮਾ ਕਿਰਪਾਲ ਚੰਦ ਜੀ ਅਤੇ ਹੋਰ ਵੱਡੇ ਵੱਡੇ ਗੁਰੂ ਦੇ ਕਾਰਦਾਰਾਂ ਨੇ ਗੁਰੂ ਨੂੰ ਸੋਹਣੇ ਥਾਂ ਤੇ ਉਤਾਰਾ ਦਿੱਤਾ, ਖਾਤਰ ਕੀਤੀ, ਪ੍ਰਾਹੁਣਚਾਰੀ ਪੂਰੀ ਪੂਰੀ ਦਿੱਤੀ। ਅਗਲੇ ਦਿਨ ਰਾਜਾ ਦਰਬਾਰ ਵਿੱਚ ਆਇਆ, ਕੁਝ ਰੁਪਇਆ ਤੇ ਭੇਟਾ ਅੱਗੇ ਰੱਖੀ ਤੇ ਨਮਸਕਾਰ ਕਰਕੇ ਬਹਿ ਗਿਆ। ਸਤਿਗੁਰੂ ਜੀ ਨੇ ਆਦਰ ਕੀਤਾ, ਹਾਲ ਚਾਲ ਪੁੱਛਿਆ, ਕਿੰਨਾ ਚਿਰ ਪਹਿਲਾਂ ਧਰਮ ਸੰਬੰਧੀ ਅਤੇ ਫਿਰ ਸਮੇਂ ਦੇ ਹਾਲਾਤ ਜਿਹੜੇ ਵਰਤ ਰਹੇ ਸਨ ਉਹਨਾਂ ਦੇ ਬਾਰੇ ਵਿੱਚ ਵਾਰਤਾਲਾਪ ਹੁੰਦੀ ਰਹੀ। ਮਗਰੋਂ ਸ਼ਸਤਰਾਂ ਸੰਬੰਧੀ ਕੁਝ ਗੱਲਬਾਤ ਹੋਈ। ਰਾਜਾ ਮਿਲ ਕੇ ਪ੍ਰਸੰਨ ਤਾਂ ਹੋਇਆ ਕਿ ਇਸ ਬੀਰ ਬੰਕ ਕੇ ਸਤਿਗੁਰੂ ਨਾਲ ਮੇਲ ਗੇਲ ਸੋਹਣਾ ਹੈ ਤੇ ਸੁਖਦਾਈ ਹੋਵੇਗਾ। ਪਰ ਕੁਦਰਤੀ ਗੱਲ ਸੀ ਨਾ ਕਿ ਗੁਰੂ ਦਾ ਪ੍ਰਤਾਪ ਤੇ ਸ਼ਾਹੀ ਠਾਠ ਬਾਠ ਤੇ ਸਮਾਨ ਵੇਖ ਕੇ ਈਰਖਾ ਦੀ ਚਿੰਗਾਰੀ ਐਵੇਂ ਹੀ ਸੁਲਗ ਪਈ। ਰਾਜਾ ਭੀਮ ਚੰਦ ਨੀਤੀ ਵੇਤਾ ਸੀ, ਸਮੇਂ ਦਾ ਸੂਰਮਾ ਵੀ ਸੀ। ਇਹ ਸੋਚ ਵੀ ਲੱਗਣ ਲੱਗ ਪਈ ਕਿ ਜੇ ਕਿਤੇ ਤਾਕਤਵਰ ਗੁਰੂ ਸਾਡੇ ਮੁਤਾਬਕ ਨਾ ਰਹੇ ਤਾਂ ਫਿਰ ਮੁਸ਼ਕਲ ਹੋਵੇਗੀ। ਦੂਸਰੇ ਪਾਸੇ ਬਾਦਸ਼ਾਹ ਔਰੰਗਜ਼ੇਬ ਵੱਲੋਂ ਪਤਾ ਨਹੀਂ ਕਿਸ ਵੇਲੇ ਕਿਵੇਂ ਜਿਹੇ ਹਾਲਾਤ ਬਣ ਜਾਣ। ਇਸ਼ਾਰਾ ਤਾਂ ਇਸੇ ਤਰ੍ਹਾਂ ਹੀ ਹੈ, ਬਈ ਅਸੀਂ ਦੱਬ ਘੁੱਟ ਕੇ ਰਹੀਏ। ਸੋ ਇਹ ਸੋਚ ਨਾਲ ਹੀ ਲੈ ਕੇ ਵਿਦਾ ਹੋਇਆ ਕਿ ਕਿਵੇਂ ਇਹ ਸਾਡੇ ਮੁਤਾਬਕ ਵੀ ਰਹਿਣ ਪਰ ਨਿਉਂਕੇ ਰਹਿਣ। ਨਿਉਂਕੇ ਰਹਿਣਗੇ ਤਾਂ ਇੱਥੋਂ ਦਾ ਬਾਹੂਬਲ ਅਤੇ ਇੱਥੇ ਆ ਰਹੇ ਪਦਾਰਥ ਤੇ ਮਾਲ ਉੱਤੇ ਹੁਕਮ ਵੀ ਰਹੇਗਾ ਤੇ ਆਪਣੇ ਕੰਮ ਆਵੇਗਾ। ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦਿਆਂ अशांत चित पर शांति ते सुला वाले वाक करदा राजा विदा हो गया। गुरु दे दरबार विच ठाठ बाठ वाले ओहा रंग सन, सच अते धर्म दा प्रचार हो रहा सी ते संगतां दी गहमा गहमी बनी रहिंदी सी। आप अपने दोवें काम करे जांदे सन अते जगत दे उधार दा प्रबंध कर रहे सन।